ਗੁਰਬਾਣੀ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਜੋ ਰਮਾਇਣ ਦੇ ਵਿੱਚ ਕਿਰਦਾਰ ਆਪਾਂ ਦੇਖੇ ਆਪਣੀ ਜ਼ਿੰਦਗੀ ਵਿੱਚ ਸੁਣੇ ਆ ਜੀ, ਉਹਨਾਂ ਸਾਰੇ ਹੀ ਕਿਰਦਾਰਾਂ ਦਾ ਜਿਵੇਂ ਆਪਾਂ ਕਹੋ ਵੀ ਦਸ਼ਰਥ, ਜਨਕ, ਰਾਮ ਜਾਂ ਰਾਮ ਚੰਦ, ਸੀਤਾ, ਹੈ ਜੀ, ਲਕਸ਼ਮਣ, ਵਿਭੀਖਣ, ਹਨੂਮਾਨ, ਇਹ ਸਾਰੇ ਹੀ ਅੱਖਰਾਂ ਦਾ ਬਾਣੀ ਦੇ ਵਿੱਚ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਆਉਂਦਾ ਹੈ ਸਾਨੂੰ।
ਹਾਂਜੀ,
ਤੇ ਅਸੀਂ ਚਾਹੁੰਦੇ ਹਾਂ ਵੀ ਇੱਕ ਇੱਕ ਅੱਖਰ ਨੂੰ ਆਪਾਂ ਵਿਚਾਰੀਏ ਤਾਂ ਕਿ ਸਾਨੂੰ ਪਤਾ ਲੱਗੇ ਵੀ ਗੁਰਮੁਖਾਂ ਦੀ ਜਿਹੜੀ ਰਮਾਇਣ ਹੈ ਉਹਦੇ ਵਿੱਚ ਇਹ ਜਿਹੜੇ ਅੱਖਰ ਹੈ ਇਹਨਾਂ ਦਾ ਕਿਸ ਵੱਲ ਇਸ਼ਾਰਾ ਹੈ।
ਅਸਲ ਦੇ ਵਿੱਚ ਜਲਜੀ ਸਾਹਿਬ ਦੇ ਵਿੱਚ ਕਲੀਅਰ ਕਰਤੀ ਸੀ ਗੱਲ, ਇਹ ਇੱਥੇ ਘੜੀਏ ਸੁਰਤ ਮੱਤ ਮਾਨ ਬੁੱਧ ਜਿੰਨੇ ਵੀ ਪਾਤਰ ਚੱਲਦੇ ਨੇ ਇੱਥੇ ਗੁਰਬਾਣੀ ਚ, ਸੁਰਤ ਮੱਤ ਮਾਨ ਬੁੱਧ ਇਹਦੇ ਵਿੱਚ ਜ਼ਿਆਦਾ ਚੱਲਦੇ ਨੇ। ਜਾਂ ਫਿਰ ਸੱਚ ਸਭਨਾ ਕਾ ਖਸਮ ਹੈ, ਇਹ ਸੱਚ ਸਭਨਾ ਕਾ ਖਸਮ ਹੈ ਜਾਂ ਖਸਮ ਦੀ ਗੱਲ ਆਊਗੀ ਉਹਦੀ ਗੱਲ ਚੱਲਦੀ ਹੈ, ਸ਼ਬਦ ਗੁਰੂ ਦੀ ਗੱਲ ਚੱਲਦੀ ਹੈ, ਬਾਬਾ ਆਊਗਾ, ਐ ਚੱਲਦੇ ਨੇ ਪੱਤਰ। ਸੁਰਤ ਮੱਤ ਮਾਨ ਬੁੱਧ ਦੇ ਚੱਲਦੇ ਨੇ ਪੱਤਰ, ਇਹ ਮਨ ਦੋ ਹਿੱਸਿਆਂ ਚ ਹੈ, ਚੇਤਰ ਮਨ ਬੜਾ ਬੜਾ ਭਾਈ ਹੈ, ਛੋਟਾ ਮਨ ਇਹ ਸੁਰਤ ਮਨ ਦੇ ਨਾਲ ਅਟੈਚ ਹੈ, ਬੁੱਧੀ ਚੇਤਨਾ ਅਟੈਚ ਹੈ, ਕਦੇ ਕਦੇ ਬੁੱਧੀ ਜਾਂ ਮਨ ਨਾਲ ਅਟੈਚ ਹੋ ਜਾਂਦੀ ਹੈ, ਫਿਰ ਇਹਨੂੰ ਦੁਆਗਣ ਕਹਿੰਦੇ ਨੇ, ਇਹ ਜਿਹੀਆਂ ਗੱਲਾਂ ਨੇ, ਮਨਮੁਖੀ ਹੋ ਜਾਂਦੀ ਹੈ, ਐ ਨੇ ਪਾਤਰ ਇਹ ਚੱਲਦੇ। ਅੰਦਰਲਾ ਜਿਹੜਾ ਚਿੱਤ ਹੈ ਉਹ ਰਾਮ ਹੈ, ਉਹਨੂੰ ਰਾਮ ਕਹਿੰਦੇ ਨੇ, ਉਹ ਬੜਾ ਹੈ, ਜਿਹੜਾ ਛੋਟਾ ਹੈ ਉਹ ਲਖਮਣ ਹੈ। ਅੱਛਾ, ਫਿਰ ਦਸ਼ਰਥ ਦੀ ਜਗ੍ਹਾ ਜਸਰਥ ਬੋਲਿਆ ਹੋਇਆ ਲਫ਼ਜ਼ ਜਾਣ ਕੇ ਜਸਰਥ ਉਹ ਗੁਰਬਾਣੀ ਹੈ। ਰਾਮ ਦਾ ਜਨਮ ਗੁਰਬਾਣੀ ਚ ਹੋਣਾ, ਸਾਨੂੰ ਮਿਲਣਾ ਜੋ ਰਾਮ ਬ੍ਰਹਮ ਗਿਆਨ, ਰਾਜਾ ਰਾਮ ਨਾਮ ਉਹਦਾ ਬ੍ਰਹਮ ਗਿਆਨ, ਜੋ ਬ੍ਰਹਮ ਗਿਆਨ ਮਿਲਣਾ ਦੀ ਪ੍ਰਾਪਤੀ ਹੈ ਉਹ ਇੱਥੇ ਸਾਡੇ ਕੋਲ ਉਹ ਗੁਰਬਾਣੀ ਚ ਹੋਣ। ਜਸ ਰਥ ਰਾਏ ਨੰਦ ਰਾਜਾ ਮੋਰਾ ਰਾਮ ਚੰਦ, ਚੰਦ ਕਣਵੇ ਨੰਬ ਤਤ ਰਥ ਅੰਮ੍ਰਿਤ ਕੀ ਜੈ, ਇਹ ਜਿਹਾ ਇਹ ਰਮਾਇਣ ਹੈਗੀ ਗੁਰਮੁਖਾਂ ਦੀ। ਸਤ ਰਾਮ ਸਦਾ ਘੱਟ ਰਾਮ ਬੋਲੇ ਹੈ, ਉਹਨਾਂ ਦਾ ਰਾਮ ਸਵੇ ਘੱਟ ਰਾਮ ਬੋਲੇ ਹੋ, ਉਹਨਾਂ ਦਾ ਰਾਮ ਕੋਈ ਯੁੱਧਿਆ ਸ਼ਹਿਰ ਹੈ, ਉੱਥੇ ਦਾ ਕੋਈ ਰਾਜਾ ਦਸ਼ਰਥ ਹੈ, ਉਹਦਾ ਪੁੱਤਰ ਹੈ ਵੱਡਾ, ਚਾ ਤਿੰਨ ਪੁੱਤਰ ਹੋਰ ਵੀ ਨੇ, ਉਹਦਾ ਜਨਮ ਵੀ ਹੋਇਆ, ਉਹਦੀ ਮ੍ਰਿਤਿਉ ਵੀ ਹੋਈ ਹੈ, ਉਹਦਾ ਵਿਆਹ ਵੀ ਹੋਇਆ ਸੀਤਾ ਨਾਲ, ਅਬਰ ਵੀ ਹੋਇਆ, ਕਾਇਦਾ ਇੱਕ ਸੰਸਾਰੀ ਕਹਾਣੀ ਹੈ ਗੁਰਬਾਣੀ ਦੇ ਰਮਾਇਣ ਦੀ, ਗੁਰਬਾਣੀ ਦੀ ਸੰਸਾਰੀ ਕਹਾਣੀ ਵਾਲੀ ਕੋਈ ਰਮਾਇਣ ਨਹੀਂ ਹੈ, ਇਹ ਫਰਕ ਹੈ। ਲਫ਼ਜ਼ ਜ਼ਰੂਰ ਇਸਤੇਮਾਲ ਕੀਤੇ ਨੇ, ਇਹ ਉੱਥੇ ਵੀ ਸ਼ਾਇਦ ਉਹ ਰਮਾਇਣ ਵੀ ਸ਼ਾਇਦ ਕੋਈ ਹੋਈ ਘਟਨਾ ਵਾਪਰੀ ਨਹੀਂ ਹੋਈ ਹੈ, ਉਹ ਵੀ ਬ੍ਰਹਮ ਗਿਆਨ ਤੇ ਪ੍ਰਸਾਰਿਤ ਕੀਤੀ ਹੋਈ ਲੱਗਦੀ ਹੈ ਸਾਨੂੰ ਤਾਂ, ਪਰ ਹੁਣ ਉਹ ਐਵੇਂ ਹੀ ਇਸੇ ਕਰਕੇ ਰਾਮ ਚਰਿਤ੍ਰ ਮਾਨਸ ਉਹਦਾ ਨਾਂ ਰੱਖਿਆ ਹੋਇਆ, ਸੱਚੀ ਰਮਾਇਣ ਸਿਆਣੇ ਉਹਨੂੰ ਉਹਦੀ ਮੰਨਦੇ, ਉਹ ਵੀ ਆਦਮੀ ਦੇ ਜਿਹੜੇ ਡਿਫਰੈਂਟ ਕਿਸਮ ਦੇ ਚਰਿੱਤਰ ਨੇ, ਸੁਭਾਅ ਨੇ, ਉਹਨਾਂ ਦਾ ਚਿੱਤਰਣ ਹੈ ਉਹਦੇ ਵਿੱਚ ਗ੍ਰੰਥ ਵਿੱਚ। ਭਗਤ ਇੱਕ ਭਾਈ ਹੋਣਾ ਚਾਹੀਦਾ, ਐਸਾ ਹੋਣਾ ਚਾਹੀਦਾ, ਇੱਕ ਭਾਈ ਲਕਸ਼ਮਣ ਛੋਟਾ ਆਗਿਆਕਾਰੀ ਹੈ ਬੜੇ ਦਾ, ਰਾਮ ਚੰਦਰ ਐਸਾ ਸੁੰਭ ਸੁਭਾਅ ਹੈ, ਬਾਪ ਦਾ ਹੁਕਮ ਹੁੰਦਾ, ਹਾਲਾਂਕਿ ਬਾਪ ਦਾ ਹੁਕਮ ਚਾਹੇ ਮੰਨਣ ਯੋਗ ਵੀ ਨਹੀਂ ਸੀ ਬਗੈਰ ਕਸੂਰ ਤੇ, ਉਹਦਾ ਕੋਈ ਕਸੂਰ ਵੀ ਨਹੀਂ, ਤਾਂ ਵੀ ਮੰਨਦਾ, ਇਸ ਕਰਕੇ ਉਹ ਡਿਫਰੈਂਟ ਸੁਭਾਅ ਨੇ ਜੀਆਂ ਦੇ। ਉਹ ਕੋਈ ਸੁਭਾਅ ਚੰਗੇ ਨੇ, ਕੁਝ ਮਾੜੇ ਨੇ, ਉਹ ਉਹਨਾਂ ਦਾ ਇਸ ਕਰਕੇ ਸਿੱਖਿਆ ਉਹਦੇ ਵਿੱਚ। ਆਹ ਸੁਭਾਅ ਚੰਗਾ ਹੁੰਦਾ, ਆਹ ਸੁਭਾਅ ਚੰਗਾ ਨਹੀਂ ਹੁੰਦਾ। ਜਿਵੇਂ ਕਈ ਦਾ ਸੁਭਾਅ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਕੁਸੱਲਿਆ ਦੇ ਸੁਭਾਅ ਨੂੰ, ਸੁਮਿੱਤਰਾ ਦੇ ਸੁਭਾਅ ਨੂੰ ਚੰਗਾ ਸਮਝਿਆ ਜਾਂਦਾ। ਕਈ ਕੋਈ ਨੌਕ ਨਹੀਂ ਰੱਖਦਾ ਆਪਣਾ, ਹੁਣ ਕਿਸੇ ਕੁੜੀ ਦਾ, ਲੜਕੀ ਦਾ ਜਾਂ ਔਰਤ ਦਾ।
ਠੀਕ ਹੈ, ਹਾਂਜੀ। ਹੁਣ ਆਪਾਂ ਜੋ ਗੁਰਮਤਿ ਵਿੱਚ ਅੱਖਰ ਆਏ ਹੈ ਗੁਰਬਾਣੀ ਵਿੱਚ, ਉਹਨਾਂ ਤੋਂ ਸੇਧ ਲੈਣੇ ਆ ਫਿਰ, ਹਾਂਜੀ।
ਹਾਂਜੀ,
ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਜਿਹੜਾ ਅੱਖਰ ਹੈ ਦਸ਼ਰਥ। ਤੇ 1401 ਪੰਨੇ ਤੇ ਸਵਈਏ ਮਹੱਲੇ ਚੌਥੇ ਕੇ ਚ ਗਯੰਦ ਭੱਟ ਜੀ ਨੇ ਇਹ ਪੰਕਤੀ ਆਪਣੀ ਉਚਾਰੀ ਹੋਈ ਹੈ। ਰਘੁਬੰਸ ਤਿਲਕ ਸੁੰਦਰ ਦਸ਼ਰਥ ਕਰ ਮੁਨੀ ਬੰਛੈ ਜਾ ਕੀ ਸ਼ਰਣ ਸਤਿਗੁਰ ਗੁਰ
ਸੇਵ
ਅਲਖ ਗੀਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨ।
ਉਹ ਗੱਲ ਤਾਂ ਕੁਛ ਹੋਰ ਕਰਦਾ ਭੱਟ, ਅਸਲ ਦੇ ਵਿੱਚ ਰਾਮ ਚੰਦਰ ਤਾਂ ਜਿਹੜੇ ਮੁਨੀ ਨੇ ਉਹਨਾਂ ਦਾ ਚੇਲਾ, ਉਹਨਾਂ ਨੂੰ ਗੁਰੂ ਬੰਦਾ ਪੰਡਤ ਨੂੰ ਲੈ ਗਏ ਨੇ। ਉਹ ਰਾਕਸ਼ਾਂ ਦੇ ਖਿਲਾਫ ਖੱਤਰੀ ਸੀ ਰਾਮ ਚੰਦਰ, ਉਹਨੂੰ ਲੈ ਕੇ ਜ਼ਰੂਰ ਗਏ ਨੇ। ਉਹ ਵੀ ਉਹਨਾਂ ਦੀ ਕਹਾਣੀ ਰਮਾਇਣ ਮੁਤਾਬਕ, ਪਰ ਉਹਦੀ ਸ਼ਰਨ ਰਾਮ ਦੀ ਗਏ ਹੋਣ, ਇਹ ਗੱਲ ਨਹੀਂ। ਰਾਮ ਚੰਦਰ ਤਾਂ ਦੇਖੋ ਜੀ, ਇਹਦੀ ਛੱਡ ਚਾਹੀਦਾ, ਉਹਨਾਂ ਨੂੰ ਨਮਸਕਾਰ ਕਰੀ ਦੀ।
ਠੀਕ ਹੈ ਜੀ,
ਰਿਸ਼ੀ ਮੁਨੀ ਰਾਮ ਚੰਦਰ ਨੂੰ ਕਿਤੇ ਨਮਸਕਾਰ ਨਹੀਂ ਕਰਦੇ, ਹਰ ਰਿਸ਼ੀ ਮੁਨੀ ਨੂੰ ਰਾਮ ਚੰਦਰ ਨਮਸਕਾਰ ਕਰਦਾ। ਇਸ ਕਰਕੇ ਉਸ ਰਾਮ ਦੀ ਗੱਲ ਤਾਂ ਹੋ ਨਹੀਂ ਸਕਦੀ ਹੈ। ਰਿਸ਼ੀ ਮੁਨੀ ਕੋਈ ਵੀ ਸਾਧੂ ਹੈ, ਉਹਨੂੰ ਰਾਮ ਚੰਦਰ ਉਹਦੇ ਪੈਰ ਛੂਹਦਾ, ਰਾਮ ਚੰਦਰ ਦੇ ਪੈਰ ਕੋਈ ਰਿਸ਼ੀ ਮੁਨੀ ਨਹੀਂ ਛੂਹ ਰਿਹਾ ਕਿਤੇ ਵੀ। ਇਸ ਕਰਕੇ ਉਸ ਰਾਮ ਚੰਦਰ ਦੀ ਗੱਲ ਤਾਂ ਹੈ ਜੀ, ਇਹ ਤਾਂ ਸਰਵ ਵਿਆਪੀ ਰਾਮ ਦੀ ਉਹ ਗੱਲ ਹੈ।
ਅੱਛਾ ਜੀ, ਤਾਂ ਰਘੁਬੰਸ ਜੋ ਹੈ ਉਹ ਰਘੁਬੰਸ, ਇਹਨਾਂ ਦੀ ਜਿਹੜੀ ਬੰਸ ਹੈ ਉਹ ਹੈ ਜੀ।
ਨਹੀਂ, ਉਹ ਰਘੁਬੰਸ ਦੀ ਬਾਣੀ ਹੋਈ ਹੈ।
ਅੱਛਾ ਜੀ,
ਉਹ ਰਾਘਵ ਜਿਹੜਾ ਹੈਗਾ ਚੱਲਿਆ ਹੋਇਆ, ਆਪਣੇ ਪਿਤਾ ਰਘੁਬੰਸ ਨੂੰ ਮਿਲਿਆ ਹੋਇਆ। ਰਘੂ ਰਾਜਾ ਕੋਈ ਚਲੋ ਮੰਨਿਆ ਹੋਇਆ ਨਾ, ਆਖਰ ਤਾਂ ਮੰਨਿਆ ਹੋਇਆ। ਵੈਸੇ ਤਾਂ ਰਘੂ ਰਾਜਾ ਪਰਮੇਸ਼ਰ ਨੂੰ ਕਹਿੰਦੇ ਹਾਂ ਅਸੀਂ, ਕਾਂ ਕਰੂ ਰਘੂ ਰਾਜਾ ਪਰਮੇਸ਼ਰ ਦਾ ਲੋਕ। ਜਿਵੇਂ ਕਬੀਰ ਕਹਿੰਦੇ ਨੇ, ਜਦ ਕਬੀਰ ਜਿਹਨੂੰ ਕਬੀਰ ਕਿਹਾ ਉਹੀ ਰਘੂ ਹੈ। ਜਦ ਕਬੀਰ ਕਹਿੰਦਾ ਬੂਢਾ ਬੰਸ ਕਬੀਰ ਕਾ ਉਪਜਿਆ ਪੂਤ ਕਮਾਲ, ਕਬੀਰ ਦਾ ਬੰਸ ਡੁੱਬ ਗਿਆ, ਕਮਾਲ ਦਾ ਪੁੱਤ ਪੈਦਾ ਹੋਇਆ, ਜਿਹੜਾ ਮਨ ਪੈਦਾ ਹੋਇਆ ਤਾਂ ਬੰਸ ਲੈ ਕੇ ਡੁੱਬ ਗਿਆ ਹੈ, ਮਾਇਆ ਚ ਡੁੱਬ ਗਿਆ ਹੈ, ਭਾਵ ਸਾਗਰ ਚ ਡੁੱਬ ਗਿਆ ਹੈ। ਇਸ਼ਾਰੇ ਮਾਤਰ ਬਹੁਤ ਹੀ ਇਹ ਗੱਲਾਂ ਕਹੀਆਂ ਹੋਈਆਂ ਨੇ, ਬੁਝਾਰਤਾਂ ਨੇ ਕਹੀਆਂ ਹੋਈਆਂ, ਅਸੀਂ ਇਹਨੂੰ ਬਹੁਤ ਲਾਈਟਲੀ ਹੋਰ ਤਰੀਕੇ ਨਾਲ ਲੈ ਲੈਂਦੇ। ਇਸ ਕਰਕੇ ਗੱਲ ਕੋਈ ਸਭ ਚਾਹੀਦੀ ਨਹੀਂ, ਕਿਸੇ ਉੜ ਜਾਂਦੀ ਹੈ ਗੱਲ, ਗੱਲਾਂ ਬੁੱਝਣ ਵਾਲੀਆਂ ਬੁਝਾਰਤਾਂ ਨੇ ਸਾਰੀਆਂ ਜੀ, ਸਪਸ਼ਟ ਗੱਲਾਂ ਨਹੀਂ ਬੁਝਾਰਤਾਂ ਨੇ ਸਾਰੀਆਂ।
ਠੀਕ ਹੈ ਜੀ,
ਬੁੱਝਣ ਵਾਲੀਆਂ ਗੱਲਾਂ ਹੁੰਦੀਆਂ, ਇਸ਼ਾਰੇ ਮਾਤਰ ਗੱਲ ਕਰੀ ਹੋਈ ਹੈ।
ਤਾਂ ਇਹਦਾ ਫਿਰ ਭਾਵ ਦੱਸੋ ਜੀ, ਰਘੁਬੰਸ ਤਿਲਕ ਸੁੰਦਰ ਦਸ਼ਰਥ ਘਰ ਮੁਨੀ ਬੰਛੈ ਜਾ ਕੀ ਸ਼ਰਣ।
ਤਿਲਕ ਦਾ ਮਤਲਬ ਹੈ ਉਹਦਾ ਮੱਥੇ ਤੇ ਤਿਲਕ ਲਾਇਆ ਹੋਇਆ।
ਠੀਕ ਹੈ ਜੀ,
ਤਿਲਕ ਦਾ ਲਫ਼ਜ਼ ਤਿਲ ਜਿੰਨਾ ਕੋ ਤਿਲ ਜੰਨਾ ਦਾ ਗਿਆਨ ਉਪਲੇ ਜੇ ਸਾਥ ਦੇ ਵਿੱਚ ਤਿਲ ਜੰਨਾ ਕੇ ਗਿਆਨ ਹੈ, ਇੱਕ ਪੌੜੀ ਦਾ ਗਿਆਨ ਹੈ। ਭਾਵੇਂ ਅਸੀਂ ਇਹਨੂੰ ਸਮੁੰਦਰ ਮੰਨਦੇ ਹਾਂ ਪਰ ਪਰਮੇਸ਼ਰ ਦੇ ਗਿਆਨ ਦੇ ਹਿੱਸੇ ਦੇ ਲਈਏ ਪੂਰਾ ਟੋਟਲ ਜਿਹਦੇ ਸ੍ਰਿਸ਼ਟੀ ਰਚੀ ਹੈ ਸਾਰੀ, ਉਹਦੇ ਗਿਆਨ ਦਾ ਤਿਲ ਜੰਨਾ ਹਿੱਸਾ ਹੈ ਜਿਹੜਾ ਆਪਣਾ ਗਿਆਨ ਹੈ। ਸਾਡੇ ਵਾਸਤੇ ਚਾਹੇ ਸਮੁੰਦਰ ਹੋਵੇ ਬਹੁਤ ਵੱਡਾ ਹੋਵੇ, ਉਹਦੇ ਕੁੱਲ ਗਿਆਨ ਦਾ ਤਿਲ ਜਿੰਨਾ ਹਿੱਸਾ ਹੈ। ਤਿਲ ਤੋਂ ਤਿਲ ਜਿੰਨਾ ਕੋ ਹੁਣ ਜਿਹੜਾ ਟਿੱਕਾ ਲਾਉਂਦੇ ਨੇ ਮੱਥੇ ਤੇ ਉਹਨੂੰ ਤਿਲਕ ਕਹਿਣ ਲੱਗ ਗਏ। ਜੇ ਤਿਲਕ ਦੀ ਗੱਲ ਚੱਲਦੀ, ਤਿਲਕ ਦੀ ਗੱਲ ਸਭਈਆਂ ਚੱਲਦੀ ਹੈ, ਰਾਮ ਦਾਸ ਉਹਦੀ ਤਿਲਕ ਦੀ, ਗੁਰੂਆਂ ਦੇ ਤਾਂ ਤਿਲਕ ਕਦੇ ਹੈ ਨਹੀਂ ਮੱਥੇ ਤੇ ਲੱਗਿਆ ਹੋਇਆ, ਨਾ ਕੋਈ ਸਿੱਖ ਲਾਉਂਦਾ ਤਿਲਕ। ਜੇ ਉਹ ਤਿਲਕ ਦੀ ਗੱਲ ਹੁੰਦੀ ਤਾਂ ਤਿਲਕ ਗੁਰੂ ਲਾਉਂਦੇ ਹੁੰਦੇ, ਨਾਮ ਦਾ ਤਿਲਕ ਲੱਗਿਆ ਹੁੰਦਾ, ਸਾਰੇ ਸਿੱਖ ਤਿਲਕ ਲਾਉਂਦੇ ਹੁੰਦੇ। ਤਿਲਕ ਨਹੀਂ ਸਾਡੇ ਹੈ ਕਿਤੇ ਵੀ, ਨਾ ਟਿੱਕਾ ਨਾ ਤਿਲਕ। ਟਿਕਾ ਨੂੰ ਟਿੱਕਾ ਬਣਾਤਾ ਉਹਨਾਂ ਨੇ, ਟਿਕਾ ਲਫ਼ਜ਼ ਟਿਕਾ ਤਾਂ ਬੋਲ ਟਿਕ ਗਿਆ, ਉਹਦਾ ਟਿੱਕਾ ਬਣਾਤਾ। ਕੋਸ਼ਿਸ਼ ਕੀਤੀ ਬਣਾਉਣ ਦੀ ਪਰ ਸਿੱਖ ਖਾਲਸਾ ਮੰਨਿਆ ਨਹੀਂ, ਹਾਲਾਂਕਿ ਕੋਸ਼ਿਸ਼ ਕੀਤੀ ਗਈ ਟਿੱਕਿਆਂ ਦੇ ਵਿੱਚ, ਪਰ ਖਾਲਸੇ ਨੇ ਟਿੱਕਾ ਲਾਇਆ ਨਹੀਂ ਸਰ, ਬੁੱਲੇ ਦੀ ਗੱਲ ਆ। ਚਾਇਆ ਵਰਤਾ ਉਹਦੇ ਸੀ ਨਹੀਂ, ਨਾ ਤਿਲਕ ਵਾਲੀ ਗੱਲ ਮੰਨੀ ਹੈ ਬਾਹਮਣ ਦੀ, ਨਾ ਟਿੱਕੇ ਵਾਲੀ ਮੰਨੀ ਹੈ, ਸਾਡੇ ਹੈ ਹੀ ਨਹੀਂ ਗੱਲ। ਲਫ਼ਜ਼ ਤਿਲ ਜਿੰਨਾ ਕੋ ਹੈ। ਹਾਂਜੀ
ਠੀਕ ਹੈ ਜੀ। ਰਘੁਬੰਸ ਤਿਲਕ ਸੁੰਦਰ ਦਸ਼ਰਥ ਘਰ ਮੂਈ ਬੰਸ਼ਾ ਜਾਗੀ ਸ਼ਰਣ।
ਜੇ ਤਿਲ ਜਿੰਨਾ ਗਿਆਨ ਮਿਲ ਜਾਵੇ ਇਹਨੂੰ, ਰਾਮਚੰਦਰ ਜੀ ਤਾਂ ਇੱਥੇ ਗੱਲ ਨਹੀਂ ਆਈ।
ਅੱਛਾ ਦਸ਼ਰਥ ਦੀ ਗੱਲ ਹੈ ਜੀ,
ਦਸ਼ਰਥ ਦੀ ਗੱਲ ਆਈ ਹੈ।
ਹਾਂਜੀ
ਦਸ਼ਰਥ ਦੀ ਗੱਲ ਆਈ ਹੈ, ਦਸ਼ਰਥ ਅਵਤਾਰ ਹੋਇਆ ਜੀ, ਆਇਆ ਦਸ਼ਰਥ ਨੂੰ ਅਵਤਾਰ ਨਹੀਂ ਮੰਨਿਆ ਹੋਇਆ। ਉਹ ਦਸ਼ਰਥ ਆਹ ਹੈ ਜੋ ਗੁਰਬਾਣੀ ਹੈ, ਦਸ਼ਰਥ ਦੱਸਿਆ ਹੋਇਆ ਰਥ ਹੈ ਜੋ ਦੱਸਿਆ ਹੈ ਦਰਗਾਹ ਦੇ ਵਿੱਚ, ਗਿਆਨ ਗੁਰਿਆ ਜੋ ਇਹ ਦਸ਼ਰਥ ਜੋ ਹੈ ਇਹੀ ਦਸ਼ਰਥ ਹੈ। ਇਹ ਜਸ ਨਾਮ ਚੜ੍ਹਿਆ ਭਵ ਸਾਗਰ ਤਾਰਿਆ ਦਸਮ ਪਾਤਸ਼ਾਹ ਨੇ ਕਿਹਾ, ਇਹ ਗੁਰਬਾਣੀ ਦੀ ਸਵਾਰੀ ਨਾਲੇ ਆਤਮਾ ਨੇ ਭਵ ਸਾਗਰ ਤਲਨਾ, ਗੁਰਬਾਣੀ ਦੀ ਤਾਲਨਾ ਦੱਸੀ ਹੈ ਜੋ ਤੁਹਾਨੂੰ ਗਿਆਨ ਦਿੱਤਾ, ਜੋ ਤੁਹਾਨੂੰ ਜੋ ਉਪਦੇਸ਼ ਦਿੱਤਾ ਇਹੀ ਰਥ ਹੈ, ਦੱਸਿਆ ਹੋਇਆ ਉਪਦੇਸ਼ ਹੈ।
ਠੀਕ ਹੈ ਜੀ,
ਦਿਨੇ ਤੋਂ ਲੈ ਜਾਣਾ ਕੱਢ
ਦਸ਼ਰਥ ਘਰੀ ਲਿਖਿਆ ਜੀ, ਸੁੰਦਰ ਦਸ਼ਰਥ ਘਰੀ ਰਘੁਬੰਸ ਤਿਲਕ ਦਸ਼ਰਥ ਘਰ ਘਰ ਮਤਲਬ ਘਰੀ।
ਉਹ ਜਿਹੜੇ ਘਰ ਦੇਖੋ ਜਿਹੜੀ ਗੁਰਬਾਣੀ ਪੈਦਾ ਹੁੰਦੀ ਹੁੰਦੀ ਹੈ, ਬਾਹਰ ਦੀ ਪੈਦਾ ਹੁੰਦੀ, ਹਿਰਦੇ ਚ ਪੈਦਾ ਹੁੰਦੀ ਹੈ। ਜਿੱਥੇ ਗੁਰਬਾਣੀ ਪੈਦਾ ਹੁੰਦੀ ਹੈ ਉੱਥੇ ਜਾ ਕੇ ਮਿਲਦੀ ਹੈ, ਸੰਸਾਰ ਚ ਗੁਰਬਾਣੀ ਨਹੀਂ ਹੁੰਦੀ ਕਦੇ ਵੀ, ਤ੍ਰਿਕੁਟ ਜੋ ਨਹੀਂ ਪੈਦਾ ਹੋ ਜਾਂਦਾ ਜੋ ਪੈਦਾ ਹੋਈ ਹੋਈ ਹੈ ਹਿਰਦੇ ਦੇ ਵਿੱਚ ਪੈਦਾ, ਕਿਉਂਕਿ ਮਨ ਵਿੱਚ ਆਪ ਹੈ, ਜਿਹੜਾ ਮਨ ਦੇ ਵਿੱਚ ਹੈ ਉਹ ਬੋਲਦਾ। ਉੱਥੇ ਜਾ ਕੇ ਮਿਲਣਾ, ਉੱਥੇ ਹੀ ਜਾ ਸਕਦਾ ਹੈ। ਫਿਰ ਜਨਾਕ ਵੀ ਉੱਥੋਂ ਮਿਲ ਗਿਆ, ਉੱਥੇ ਦਾ ਹਿੱਸਾ, ਉੱਥੇ ਗਿਆਨ ਬਹੁਤ ਹੈ। ਅਸੀ ਗਿਆਨ ਹੈ ਉਹ ਦਸ਼ਰਥ ਘਰੀ ਫਿਰ ਕੀ ਹੈ,
ਮੁਨੀ ਬਾਂਛੇ ਜਾ ਕੇ ਸ਼ਰਣ।
ਉਹ ਦਸ਼ਰਥ ਘਰੀ ਦਾ ਹੈ, ਦਸ਼ਰਥ ਦੇ ਘਰ ਦਾ ਚਾਰ ਪੁੱਤ ਹੋਰ ਤਿੰਨ ਹੋਰ ਨੇ, ਉਹਨਾਂ ਦਾ ਸਾਧ ਬੀਜ ਕਰਾਇਆ, ਇਹਨਾਂ ਨੇ ਰਾਮਚੰਦਰ ਕਿਉਂ ਲੈ ਲਿਆ, ਤੂੰ ਤਾਂ ਮੰਨਿਆ ਹੋਇਆ।
ਅੱਛਾ
ਜੀ, ਲਿਖਣ ਵਾਲੇ ਤਾਂ ਲਿਖਿਆ ਨਹੀਂ ਹੈ, ਦਸ਼ਰਥ ਦੇ ਘਰ ਦਾ ਭਰਤ ਵੀ ਹੈ, ਸ਼ਤਰੂ ਘਟ ਵੀ ਹੈ, ਹੋਰ ਵੀ ਖਬਰਾਂ ਘਰ ਕਿਸੇ ਰਾੜੀ ਦੀ ਗੱਲ ਹੈ, ਕਿਸੇ ਹੋਰ ਐਲਕਾਰ ਦੀ ਗੱਲ, ਦੱਸਦੇ ਘਰ ਤਾਂ ਬਹੁਤ ਕੁਛ ਹੈ। ਰਾਲਵੇ ਕਿਉਂ ਅਰਥ ਕਰ ਲਈਏ ਅਸੀਂ ਇੱਥੇ? ਦਸਤ ਘਰ ਰਾਲਵੇ ਕਿਉਂ ਅਰਥ ਕਰ ਲਈਏ? ਰਾਮ ਨੇ ਜਿਗਦੇ ਨਹੀਂ ਆਇਆ, ਇਹ ਬਹੁਤ ਬੁਝਾਰਤਾਂ ਡੂੰਘੀਆਂ ਨੇ, ਬੁਝਾਰਤਾਂ ਨੇ ਸਾਰੀਆਂ।
ਰਾਮਚੰਦਰ
ਲਿਖਦਾ ਹੀ ਕਿਉਂ ਨਹੀਂ ਲਿਖਦਾ? ਸਰਦ ਘੜੀ ਕਿਉਂ ਲਿਖਿਆ? ਰਾਮਚੰਦਰ ਕਿਉਂ ਨਹੀਂ ਲਿਖਦਾ ਪੂਰੇ? ਇੰਪੋਰਟੈਂਟ ਤਾਂ ਫਿਰ ਦਸਰਤ ਹੋਇਆ ਨਾ, ਰਾਮਚੰਦਰ ਦਾ ਇੰਪੋਰਟ ਹੋਇਆ ਨਾ, ਇੱਥੇ ਇੰਪੋਰਟੈਂਟ ਦਸਰਤ ਕਰਦੀ ਹੈ ਨਾ, ਤੇ ਰਾਮਚੰਦਰ ਦੀ ਇੰਪੋਰਟੈਂਟ ਹੈ। ਉਹ ਤਾਂ ਜੋ ਮਰਜ਼ੀ ਰੱਖ, ਰਾਮਚੰਦਰ ਜੀ ਦਾ ਹੋਰ ਵੀ ਕੋਈ ਰੱਖ ਸਕਦੇ ਸੀ, ਲੋਕ ਬਾਲਕਦਾਰ ਨੂੰ ਜੋ ਮਰਜ਼ੀ ਰੱਖ ਲਓ। ਹਾਂਜੀ,
ਇਹਦਾ ਸਮੁੱਚਾ ਭਾਵ ਸਮਝਾ।
ਇੱਕ ਗੱਲ ਸਪਸ਼ਟ ਆ ਗਈ ਸਾਡੇ, ਰਾਮਾ ਬੋਲਣਾ, ਰਾਮ ਬਿਨਾਂ ਕੋ ਬੋਲੇ ਨੇ, ਬਸ ਸਪਸ਼ਟ ਹੋ ਗਈ। ਸਾਰਿਆਂ ਦੇ ਹਿਰਦੇ ਚ ਰਾਮ ਬੋਲਦਾ, ਫਿਰ ਰਾਮ ਇੱਕ ਤਾਂ ਹੋਇਆ ਹੀ ਨਾ, ਸਾਡਾ ਰਾਮ ਇੱਕ ਹੋਊ, ਸਾਡਾ ਇੱਕ ਨਹੀਂ ਹੈ। ਸਾਡਾ ਰਾਮ ਘੱਟ ਘੱਟ ਮੈਂ ਹਰ ਜੀ ਬੋਲਿਆ, ਜਿਹੜਾ ਉਹ ਰਾਮ ਹੈ ਸਾਡਾ। ਸਾਡਾ ਸਭ ਦਾ ਹੀ ਮੂਲ ਰਾਮ ਹੈ। ਜਦ ਤੂੰ ਕਹਿੰਦਾ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਸਾਡਾ ਮੂਲ ਹੈ ਰਾਮ ਹੈ, ਹਰੇਕ ਕਿਸੇ ਦਾ ਮੂਲ ਰਾਮ ਹੈ। ਇਸ ਕਰਕੇ ਕਹੋ ਕਬੀਰ ਤੂੰ ਰਾਮ ਕੀ ਅੰਸ, ਜੀਵ ਨੂੰ ਕਹਿੰਦਾ ਤੂੰ ਰਾਮ ਕੀ ਅੰਸ, ਤੇ ਦਸਰਤ ਕਿੱਥੇ ਰਹਿ ਗਿਆ, ਦਸਰਤ ਦਾ ਘਰ ਕਿੱਥੇ ਰਹਿ ਗਿਆ? ਹਰ ਇੱਕ ਨੂੰ ਕਹਿੰਦਾ ਤੂੰ ਰਾਮ ਕੀ ਅੰਸ, ਉਹ ਤਾਂ ਫਿਰ ਗੱਲੇ ਗੱਲ ਤਾਂ ਖਤਮ ਹੋ ਗਈ।
ਠੀਕ ਹੈ ਜੀ,
ਦੋ ਗੱਲਾਂ ਤੋਂ ਬਿਲਕੁਲ ਉਹ ਰਮਾਇਣ ਦਾ ਭੋਗ ਪਾ ਲੈਣਾ ਚਾਹੀਦਾ ਸੀ। ਇਹ ਦੋ ਗੱਲਾਂ ਨੂੰ ਮੁੱਖ ਰੱਖ ਕੇ ਇੱਥੋਂ ਬਾਜ਼ਾਰ ਤੋਂ ਪੁੱਛਣੀ ਚਾਹੀਦੀ ਸੀ। ਇਹਦੇ ਤਾਂ ਸਟੈਂਡ ਹੀ ਕੀਤੇ, ਉਹ ਦੂਰ ਜਿਹੜਾ ਸੁਣਿਆ ਹੋਇਆ ਉਹ ਤੇ ਸਟੈਂਡ ਕਰੀ ਜਾਂਦੇ ਨੇ। ਗੁਰਬਾਣੀ ਚ ਉਹਦਾ ਜ਼ਿਕਰ ਹੈ ਨੀ, ਜਿਹੜੀ ਗੱਲ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਨੀ, ਅਸੀਂ ਉਹਦੇ ਸਟੈਂਡ ਕਿਉਂ ਕਰੀ ਬੈਠੇ ਹਾਂ?
ਹਾਂਜੀ, ਇਹਦਾ ਹੁਣ ਸਮੁੱਚਾ ਭਾਵ ਸਮਝਾ ਦੋ ਜੀ। ਰਘੁਬੰਸ ਤਿਲਕ ਸੁੰਦਰ ਦਸ਼ਰਤ ਕਰ ਮਨ ਬੰਸ ਜਾਂ ਕੀ ਸ਼ਰਣ।
ਰਘੁਬੰਸ ਤਾਂ ਬਾਬੇ ਦਾ ਬੰਸ ਹੁੰਦਾ, ਬੰਸ ਬਾਬੇ ਤੇ ਚੱਲਦਾ, ਬੰਸ ਬਾਬੇ ਤੋਂ ਚੱਲਦਾ, ਅੰਸ ਬਾਪ ਦੀ ਹੁੰਦੀ ਹੈ। ਤੂੰ ਰਾਮ ਦੀ ਅੰਸ ਕਿਹਾ, ਤੂੰ ਤਾਂ ਬੰਸ ਕਿਹਾ, ਦਸ਼ਰਤ ਤਾਂ ਵਿਚਾਲੇ ਕੱਢੇ ਦਿੱਤਾ, ਇੱਥੇ ਤਾਂ ਦਸ਼ਰਤ ਵਿੱਚੋਂ ਹੀ ਕੱਢਤਾ। ਰਘੂ ਦਾ ਬੰਸ ਦਸ਼ਰਤ ਹੈ, ਅਸਲ ਚ ਰਘੂ ਤੋਂ ਕੀ ਪੈਦਾ ਹੋਇਆ? ਗੁਰਬਾਣੀ ਨਾਮ, ਨਾਮ ਮਿਲਿਆ ਸੱਚਖੰਡ ਨੂੰ, ਨਾਮ ਦਾ ਜੋ ਨਾਮ ਗੁਰਬਾਣੀ ਹੈ ਇਹੀ ਦਸ਼ਰਤ ਹੈ ਸਾਡੇ ਵਾਸਤੇ। ਸਤਿਯੁਗ ਰਾਧਨ ਸੰਤੋਖਾ ਆਇਆ ਨਾ।
ਹਾਂਜੀ, ਆਸਾ ਕੀ ਵਾਰ
ਸਤਿਯੁਗ ਦੀ ਜਿਹੜੀ ਸੀ,
ਆਸਾ ਕੀ ਵਾਰ ਚ ਆਉਂਦਾ। ਹਾਂਜੀ,
ਕਿਉਂ ਆਇਆ ਹੈ ਸਤਿਯੁਗ ਰਾਧਨ ਸੰਤੋਖਾ? ਸੰਤੋਖ ਦੇ ਰਸ ਦੀ ਸਵਾਰੀ ਮੈਨੂੰ ਸਤਿਯੁਗ, ਜਿਹੜਾ ਸੰਤੋਖ ਦੇ ਰਸ ਦੀ ਸਵਾਰੀ ਚ ਬੈਠ ਗਿਆ ਉਹ ਸਤਿਯੁਗੀ ਜੀਵ। ਜਿਹਦਾ ਜਿਹੜਾ ਜਸ ਰਸ ਦੇ ਵਿੱਚ ਬੈਠ ਗਿਆ, ਗੁਰਬਾਣੀ ਰੂਪੀ ਜਹਾਜ਼ ਚ ਬੈਠ ਗਿਆ, ਰਾਤ ਵਿੱਚ, ਚਾਹੇ ਇਹਨੂੰ ਰਾਤ ਕਹਿ ਲੋ ਚਾਹੇ ਜਹਾਜ਼ ਕਹਿ ਲੋ, ਇਹਦੇ ਚ ਬੈਠ ਗਿਆ ਜਿਹੜਾ, ਉਹ ਸਮਝ ਲੋ ਸੰਤੋਖੀ ਹੋ ਗਿਆ। ਧਰਮ ਅੱਗੇ ਰਤਵਾ ਧਾਰਮਿਕ ਆਦਮੀ, ਉਹਨੇ ਧਰਮ ਧਾਰਨ ਕਰ ਲਿਆ, ਉਹ ਸੰਸਾਰੀ ਆਦਮੀ ਦੇ ਰਿਹਾ, ਸੰਸਾਰੀ ਦੀ ਰਿਹਾ, ਫਿਰ ਮੇਰਾ ਸਾਜੋ ਕੀ ਆ ਸੰਸਾਰੀ ਦੀ।
ਠੀਕ ਹੈ ਜੀ,
ਉਹ ਧਰਮ ਤੇ ਚੱਲੂਗਾ, ਗੁਰਬਾਣੀ ਜੋ ਕਹੂਗੀ ਉਸ ਰਸਤੇ ਚੱਲੂਗਾ, ਅੰਤਰਾਤਮਾ ਦੀ ਆਵਾਜ਼ ਤੇ ਚੱਲੂਗਾ ਉਹ।
ਠੀਕ ਹੈ ਜੀ, ਇਹਦਾ ਹੁਣ ਆਪਾਂ ਇਹਨੂੰ ਸਮੇਟ ਕੇ ਇਹਦਾ ਅਰਥ ਸਮਝਾ ਦੋ ਸਾਨੂੰ ਹੁਣ ਰਘਬੰਸ ਤਿਲਕ ਸੁੰਦਰ ਦਸ਼ਰਤ ਕਰ ਮੁਨ ਬੰਸ਼ਤ ਮੁਨੀ ਬੰਸ਼ਤ ਜਾਂ ਕੀ ਸ਼ਰਣ।
ਦੇਖੋ ਜਿਹੜਾ ਮੁਨੀ ਨੇ ਸਾਨੂੰ ਜੀ ਨਹੀਂ ਮੰਗਦੇ ਨੇ ਉਹ ਨਾਮ।
ਅੱਛਾ ਜੀ,
ਉਹ ਨਾਮ ਹੈ, ਉਹ ਕਿੱਥੋਂ ਮਿਲਦਾ? ਸੱਚਖੰਡ ਤੋਂ। ਜਿਹਦਾ ਨਾਮ ਹੈ ਸੱਚਖੰਡ, ਜਿਹਦੀ ਆਵਾਜ਼ ਹੈ ਉਹ, ਜਿਹਦੀ ਆਵਾਜ਼ ਹੈ ਉਹ ਨਾਮ, ਜਿਹੜਾ ਬਿਨਾ ਥੱਲੇ ਤੇ ਸੁਣਨ ਵਾਲਾ ਹੈ। ਤੁਰਕੀ ਬਾਣੀ ਜਿਹਦੀ ਬਾਣੀ ਹੈ ਉਹ ਰਘੂ ਹੈ, ਉਹ ਰਘੂ ਰਾਏ ਹੈ, ਜਿੱਥੋਂ ਬਾਣੀ ਆਈ ਹੈ। ਜਿਹਦੀ ਆਵਾਜ਼ ਹੈ ਉਹ ਰਘੂ ਰਾਏ, ਆਵਾਜ਼ ਜਿਹੜੀ ਆਈ ਹੈ ਉਹ ਨਾਮ ਹੈ। ਸਾਰੇ ਬੁਨੀ ਇਸ ਨਾਮ ਦੀ ਸ਼ਰਨ ਲੱਭਦੇ ਫਿਰਦੇ ਨੇ। ਦਿਲ ਜਿੰਨਾ ਕੁ ਇੱਕ ਛਿਣ ਇੱਕ ਛਿਣ ਦਰਸ ਦਿਖਾਏ ਜੀ, ਉਹ ਛਿਣ ਜਿੰਨਾ ਇੱਕ ਛਿਣ ਚ ਕਿੰਨਾ ਕੁ ਮਿਲੂ, ਤਿਲ ਕੇ ਮਿਲੂ, ਤਿਲ ਜਿੰਨਾ ਕੇ ਮਿਲੂ, ਛਿਣ ਚ ਕਿੰਨਾ ਕੁ ਮਿਲੂਗਾ, ਤਿਲ ਜਿੰਨਾ ਕੇ ਮਿਲੂਗਾ। ਇੱਕ ਛਿਣ ਵੀ ਇਹਦਾ ਦਰਸ਼ਨ ਹੋ ਜਾਵੇ ਉਹਦੇ ਕਾਲ ਨੇੜੇ ਦੀ ਆ ਸਕਦਾ। ਇਸੇ ਕਰਕੇ ਗੁਰੂ ਜਾਨੇ ਦੇ ਦਰਸ਼ਨ ਇਹਦੀ ਸ਼ਰਨ ਨਾਮ ਦੀ ਸ਼ਰਨ ਟੋਲਦੇ ਫਿਰਦੇ ਨੇ। ਆਹ ਗੱਲ ਹੈ ਨਾ, ਤੁਰਕੀ ਬਾਣੀ ਦੀ ਸ਼ਰਨ ਲੱਭਦੇ ਨੇ ਗੁਰੂ ਜਾਨ, ਨਾਮ ਦੀ ਸ਼ਰਨ ਚਾਲ ਨੂੰ ਫਿਰਦੇ ਨੇ। ਉਹ ਕਹਿੰਦੇ ਨੇ ਨਾਮ ਦੀ ਸ਼ਰਨ ਚਲੇ ਜਾਈਏ, ਸਿੰਘ ਸ਼ਰਨ ਘੱਟ ਜਾਈਏ, ਜੇ ਜੰਬੂ ਗ੍ਰਸਤ ਹੈ ਫਿਰ ਕਹਿੰਦੇ ਉੱਥੇ ਕਾਲ ਦਾ ਡਰ ਨਹੀਂ ਰਹਿੰਦਾ, ਕਿਉਂਕਿ ਜਿਹਦੀ ਬਾਣੀ ਹੈ ਉਹ ਅਕਾਲ ਹੈ, ਜਿਹਦਾ ਨਾਮ ਹੈ ਉਹ ਅਕਾਲ ਹੈ। ਅਕਾਲ ਦੀ ਸ਼ਰਨ ਚਲੇ ਜਾਈਏ, ਅਕਾਲ ਦਾ ਭੈ ਨਹੀਂ ਰਹਿੰਦਾ।
ਠੀਕ ਹੈ ਜੀ, ਇਹ ਹੁਣ ਇਹ ਆਪਾਂ ਨੂੰ ਸਪਸ਼ਟ ਹੋ ਗਿਆ ਜੀ। ਹੁਣ ਦੂਸਰਾ ਅੱਖਰ ਜਿਹੜਾ ਹੈਗਾ ਇਹ ਇਹਦੇ ਨਾਲ ਦਾ, ਜਿਹਦੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੋਇਆ ਜੀ, ਜਸਰਥ।
ਹਾਂਜੀ,
ਇਹ ਜਿਹੜਾ ਅੱਖਰ ਹੈਗਾ ਇਹ ਭਗਤ ਨਾਮਦੇਵ ਜੀ ਨੇ ਰਾਮਕਲੀ ਰਾਗ ਚ ਜਿਹੜਾ ਉਹਦਾ ਸ਼ਬਦ ਹੈ ਉਹਦੇ ਵਿੱਚ ਕੀਤਾ ਹੈ ਜੀ। ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ,
ਮੇਰਾ ਰਾਮਚੰਦ ਪ੍ਰਣਵੇ ਨਾਮ।
ਹਾਂਜੀ, ਤਤ ਰਸ
ਅੰਮ੍ਰਿਤ
ਪੀਜੈ। ਹਾਂਜੀ,
ਉਹਨੇ ਦਸਰਥ ਕੱਟ ਕੇ ਸਾਫ ਜਸਰਥ ਕੀਤਾ, ਅੱਗੇ ਭੁਲੇਖਾ ਪਵੇ ਜੀ।
ਠੀਕ ਹੈ ਜੀ,
ਗੁਰਬਾਣੀ ਜਸ ਹੈ, ਹਰ ਜਸ ਹੈ, ਅਚੀ ਰਥ ਹੈ। ਇਹਦੇ ਵਿੱਚ ਜਿਹੜਾ ਤਤ ਗਿਆਨ ਹੈ, ਤਤ ਗਿਆਨ ਰਾਜਾ ਬੋਲੋ ਰਾਮਚੰਦ।
ਅੱਛਾ ਜੀ,
ਕਬੀਰ ਨੇ ਸਾਫ ਕਹਿਤਾ ਰਾਜਾ ਰਾਮ ਨਾਮ ਬੋਰਾ ਬ੍ਰਹਮ ਗਿਆਨ, ਬ੍ਰਹਮ ਗਿਆਨ ਹੈ ਉਸ ਨੂੰ ਅਸੀਂ ਰਾਜਾ ਰਾਮ ਨਾਮ ਕਹਿੰਦੇ ਹਾਂ। ਸਾਡਾ ਰਾਜਾ ਰਾਮ ਜਿਹੜਾ ਨਾਮ ਹੈ ਉਹ ਬ੍ਰਹਮ ਗਿਆਨ ਹੈ, ਸਾਡਾ ਕੋਈ ਦਸਰ ਦਾ ਬੁੱਢਾ ਰਾਮ ਨਹੀਂ ਹੈਗਾ ਸਾਡੇ ਵਾਸਤੇ ਕੁਛ। ਅਸੀਂ ਜਦੋਂ ਰਾਮ ਨਾਮ ਦੀ ਗੱਲ ਕਰਦੇ ਹਾਂ ਤਾਂ ਮਤਲਬ ਅਗਰਮ ਗਿਆਨ ਗੁਰਬਾਣੀ ਦਾ ਤਤ ਗਿਆਨ, ਇਸ ਕਰਕੇ ਕਹਿੰਦੇ ਤਤ ਰਸ ਅੰਮ੍ਰਿਤ ਪੀਓ।
ਠੀਕ ਹੈ ਜੀ,
ਰਲਵੇ ਲਾਭਾ ਰਲਵੇ ਲਾਭਾ ਤਤ ਰਸ ਅੰਮ੍ਰਿਤ ਪੀਜਾ, ਗੁਰਬਾਣੀ ਦਾ ਤਤ ਵਿਚਾਰੋ।
ਠੀਕ ਹੈ ਜੀ,
ਤਤ ਵਿਚਾਰ ਕੇ ਇਹ ਵੱਖਰ ਲਿੜਕੋ, ਇਹਦਾ ਸੰਤੋਂ ਮੱਖਣ ਖਾਇਆ ਜਾਜ ਪੀ ਸੰਸਾਰ।
ਠੀਕ ਹੈ, ਜਸਰਥ ਰਾਏ ਤੋਂ ਕੀ ਭਾਵ ਬਣਦਾ ਕਿ ਜਿਹੜਾ ਰਾਜਾ ਜਸਰਥ ਹੈ?
ਨਹੀਂ ਨਹੀਂ,
ਅੱਛਾ
ਜੀ, ਜਸਰਥ ਰਾਏ ਹੈ।
ਅੱਛਾ ਜੀ,
ਰਾਏ ਛੋਟਾ ਰਾਜਾ ਹੁੰਦਾ ਹੈ।
ਅੱਛਾ ਜੀ,
ਗੁਰਬਾਣੀ ਤੁਰਕੀ ਬਾਣੀ ਤੋਂ ਦੂਏ ਨੰਬਰ ਤੇ ਹੈ, ਇਹ ਚ ਲੱਸੀ ਹੈ। ਉਹ ਜਿਹੜਾ ਬਿਨਾ ਕੰਨਾਂ ਤੇ ਸੁਣਨ ਵਾਲਾ ਨਾਮ ਹੈ ਉਹ ਰਾਜਾ ਹੈ, ਰਾਜਾ ਰਾਮ ਨਾਮ ਬੋਰਾ ਬ੍ਰਹਮ ਗਿਆਨ। ਇਹ ਉਪਦੇਸ਼ ਹੈ, ਗੁਰ ਉਪਦੇਸ਼ ਹੈ, ਬ੍ਰਹਮ ਗਿਆਨ ਨਹੀਂ ਹੈ। ਇਹਦੇ ਵਿੱਚ ਨਾਮ ਹੈ, ਗੁਰਬਾਣੀ ਹਰ ਨਾਮ ਸੁਭਾਇਆ, ਜਿਵੇਂ ਘਿਓ ਤੋਂ ਦੁੱਧ ਬਣਾਇਆ, ਮੱਖਣ ਤੋਂ ਘਿਓ ਤੋਂ ਦੁੱਧ ਬਣਾ ਲਿਆ, ਦੁੱਧ ਘਿਓ ਨਹੀਂ ਹੈ, ਹੁਣ ਦੁੱਧ ਘਿਓ ਜ਼ਰੂਰ ਹੈ, ਦੁੱਧ ਵਿੱਚ ਕਿਉਂ ਹੈ ਪਰ ਦੁੱਧ ਕਿਉਂ ਸੀ ਹੈ ਕਿਉਂ ਨਾ ਡਾਇਰੈਕਟ ਕਿਉਂ ਨਾ ਦੁੱਧ ਦੀ ਕੀਮਤ ਵੀ ਘੱਟ ਹੈ ਦੂਜਾ ਨੰਬਰ ਹੈ ਉਹਦਾ ਕੀਮਤ ਦੇ ਹਿਸਾਬ ਨਾਲ ਕਿਉਂ ਛਾਛ ਵੀ ਹੈ ਛਾਛ ਵੀ ਹੈ ਇਸ ਕਰਕੇ ਰਾਏ ਕਿਹਾ ਹੋਇਆ ਜਿਹੜਾ ਰਾਏ ਆ ਉਹ ਰਾਜਾ ਹੈ
ਨੰਦ ਵੀ ਆਇਆ ਜੀ ਅੱਗੇ ਰਜਸਤ ਰਾਏ ਨੰਦ
ਨੰਦ ਪੈਦਾ ਹੋਇਆ ਇਹਨੂੰ ਕਹਿੰਦੇ ਨੇ ਨੰਦ ਦਾ ਮਤਲਬ ਹੈ ਜਿਹੜਾ ਪੈਦਾ ਹੁੰਦਾ ਨੰਦ ਕਹਾਉਂਦਾ
ਤੇ ਰਾਜਾ ਮੇਰਾ ਰਾਮਚੰਦ
ਰਾਜਾ ਮੇਰਾ ਰਾਮਚੰਦ ਦਸਰਾ ਤਾਂ ਰਾਏ ਨੰਦ ਰਾਜਾ ਮੇਰਾ ਰਾਮਚੰਦ ਰਾਮ ਚੰਦ ਹੈ ਇੱਥੇ ਉੱਥੇ ਉੱਥੇ ਸੂਰਜ ਹੈ ਉੱਥੇ ਕਾਂ ਸੂਰਜ ਹੈ ਤੇ ਚੰਦਰਮਾ ਆ ਗਿਆ ਆਪਣੀ ਲਾਈਟ ਦੀ ਇਹਦੇ ਚ ਦੂਜੇ ਨੰਬਰ ਤੇ ਆ ਗਿਆ ਨਾ ਸੂਰਜ ਦੀ ਆਪਣੀ ਲਾਈਟ ਹੈ ਨਾਮ ਤੋਂ ਪੈਦਾ ਹੋਇਆ ਹੋਇਆ ਹੈ ਜਿਹੜੀ ਚੀਜ਼ ਹੈ ਸੂਰਜ ਦੀ ਲਾਈਟ ਤੋਂ ਰਾਮ ਚੰਦਰਮੇ ਦੀ ਲਾਈਟ ਪੈਦਾ ਹੋਈ ਹੋਈ ਹੈ
ਤੇਰਾ
ਕੋਲ ਉਪਦੇਸ਼ ਹੈ
ਰਾਮਚੰਦ ਕੌਣ ਹੋਇਆ ਜੀ ਫਿਰ
ਗੁਰਬਾਣੀ ਦਾ ਗਿਆਨ
ਅੱਛਾ ਜੀ ਤੇ ਜਸਰਥ ਰਾਏ ਕੌਣ ਹੋਇਆ
ਜਸ ਗੁਰਬਾਣੀ ਗੁਰਬਚਨ
ਅੱਛਾ ਜੀ
ਦੇਖੋ ਰਾਮ ਜਿਹੜਾ ਗੁਰ ਉਪਦੇਸ਼ ਹੈ ਇਹਦਾ ਲੱਥੀ ਵੀ ਹੈ ਨਾ ਜਦ ਮੱਖਣ ਅਟਕਾਲ ਕੱਢ ਲਾਂਗੇ ਰਾਏ ਨੂੰ ਮੱਖਣ ਅਟਕਾਲਾਂਗੇ ਉਹਦੀ ਕੀਮਤ ਵੱਧ ਜਾਣੀ ਹੈ ਛਾਇਸ਼ਾ ਦੇ ਸੰਸਾਰ ਨੂੰ ਛਾਇਸ਼ਾ ਦੇਦੀ ਦੀ ਹੈ ਸੰਸਾਰ ਨੂੰ ਪੀੜ ਨੂੰ ਡੋਲ ਦਿੰਦੀ ਹੈ ਛਾਇਸ਼ਾ ਫਰੀ ਦੇ ਦਿੰਦੀ ਹੈ ਫਿਰ ਤੱਤ ਕੱਢ ਲਿਆ ਵਿੱਚੋਂ ਜਿਹੜੀ ਚੀਜ਼ ਤੱਤ ਬਾਕੀ ਫੋਕ ਬਚ ਗਿਆ
ਠੀਕ ਹੈ ਜੀ ਇਹਦਾ ਫਿਰ ਹੁਣ ਸਮੁੱਚਾ ਇੱਕ ਵਾਰ ਭਾਵ ਸਮਝਾ ਦਿਓ ਜੀ ਜਸਰਤ ਰਾਏ ਨੰਦ ਰਾਜਾ ਮੇਰਾ ਰਾਮਚੰਦ ਕਹਿਣਾ ਕੀ ਚਾਹੁੰਦੇ ਨੇ
ਜਿਵੇਂ ਉਹ ਕਹਿੰਦਾ ਮੈਂ ਦੱਸਦਾ
ਹਾਂਜੀ
ਕਬੀਰ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਆਦੀ ਇਹ ਠੀਕ ਹੈ ਹਵਾ ਦੇ ਬਿਨਾਂ ਦੀ ਆਦੀ ਸਕਦੀ ਇਹ ਠੀਕ ਹੈ ਹਵਾ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ ਪਰ ਮੂੰਹ ਕਾ ਕਹਿਤਾ ਬਹੁਤ ਹੀ ਹੈ ਨਾ ਹਵਾ ਹੀ ਹੈ ਵਿੱਚ ਜੋ ਤੱਤ ਹੈ ਉਹ ਰਾਮਚੰਦ ਰੋਸ਼ਨੀ ਆ ਉਹ ਚੰਦ ਦਾ ਮਤਲਬ ਰਾਮ ਤੋਂ ਪੈਦਾ ਆਈ ਰੋਸ਼ਨੀ ਹੈ ਰਾਮ ਤੋਂ ਜਿਵੇਂ ਸੂਰਜ ਤੋਂ ਰੋਸ਼ਨੀ ਆਈ ਚੰਦ ਹੈ ਨਾ ਜਿਵੇਂ ਸਭੇ ਘੱਟ ਜੋ ਰਾਮ ਬੋਲਿਆ ਬੋਲ ਕੇ ਸੁਣਾਇਆ ਉਹ ਰਾਮ ਰਾਮ ਨਹੀਂ ਹੈ ਡਾਇਰੈਕਟ ਉਹ ਚੰਦਰਮੇ ਦੀ ਰੋਸ਼ਨੀ ਭਾਵੇਂ ਆਈ ਹੋਈ ਸੂਰਜ ਤੋਂ ਹੈ ਜਾਂ ਰਾਤ ਹੁੰਦੀ ਹੈ ਚੰਦਰਮੇ ਦੀ ਰੋਸ਼ਨੀ ਸਾਨੂੰ ਮਿਲਦੀ ਹੈ ਸੂਰਜ ਨਹੀਂ ਦਿੰਦਾ ਹੁੰਦਾ ਦਿਨ ਨੂੰ ਸੂਰਜ ਦੀ ਰੋਸ਼ਨੀ ਦਿੰਦੀ ਹੈ ਇੱਕ ਆਦਮੀ ਦਾ ਤਾਂ ਆਪਣੇ ਅੰਦਰ ਸਿੱਧਾ ਸੰਪਰਕ ਹੈ ਸੂਰਜ ਨਾਲ ਗੁਰੂ ਨਾਨਕ ਨੂੰ ਤਾਂ ਤੁਰਕੀ ਬਣ ਆਈ ਹੋਈ ਹੈ ਉੱਥੇ ਦਾ ਸੂਰਜ ਚੜਿਆ ਹੋਇਆ ਜੋ ਬੋਲ ਕੇ ਸੁਣਾਇਆ ਸਾਨੂੰ ਉਹਨਾਂ ਨੇ ਜੋ ਬੁਲਾਇਆ ਬੋਲਿਆ ਜੋ ਨਾਨਕ ਬੋਲਿਆ ਉਹ ਚੰਦਰਮੇ ਦੀ ਰੋਸ਼ਨੀ ਦਊਗਾ ਸੂਰਜ ਵਾਲੀ ਨਹੀਂ ਦੇ ਸਕਦਾ
ਇਹ ਗੱਲ ਠੀਕ ਹੈ ਜੀ
ਗੁਰਬਾਣੀ ਚੰਦਰ
ਜਿਹੜਾ ਰਾਜਾ ਜਿਹੜਾ ਜਸਰਥ ਰਾਏ ਨੰਦ ਇਹ ਗੁਰਬਾਣੀ ਹੈ ਜੀ
ਇਹ ਗੁਰਬਾਣੀ
ਅੱਛਾ ਜਿਹੜਾ ਰਾਜਾ ਮੇਰਾ ਰਾਮਚੰਦ ਇਹ ਜਿਹੜਾ ਗੁਰਬਾਣੀ ਚੋਂ ਆਪਾਂ ਤਤ ਗਿਆਨ ਪ੍ਰਾਪਤ ਕਰਨਾ ਇਹ ਹੈ ਜੀ
ਤਤ ਗਿਆਨ
ਠੀਕ ਹੈ ਜੀ ਤੇ ਪ੍ਰਣਵੇ ਨਾਮਾ ਤਤ ਰਸ ਅੰਮ੍ਰਿਤ ਪੀਜੈ
ਇਹ ਤਤ ਰਸ ਪੀਵੇ ਗੁਰਬਾਣੀ ਤਤ ਪੀਣਾ
ਠੀਕ ਹੈ ਜੀ
ਗੁਰਬਾਣੀ ਸਾਰੀ ਦਿਮਾਗ ਤੇ ਨਹੀਂ ਲੱਦਣੀ ਯਾਦ ਨਹੀਂ ਕਰਨੀ ਜਵਾਲੀ ਤਤ ਕੱਢ ਕੇ ਰੜਕ ਕੇ ਵਿਚਾਰ ਕੇ ਉਹ ਪੀਣਾ ਤਤ
ਠੀਕ ਹੈ ਜੀ ਤਾਂ ਆਪਾਂ ਨੂੰ ਹੁਣ ਇਹ ਗੱਲ ਸਾਫ਼ ਹੋ ਗਈ ਵੀ ਜਿਹੜਾ ਜਸਰਥ ਜਾਂ ਦਸ਼ਰਥ ਅੱਖਰ ਆਇਆ ਹੈ ਉਹ ਗਿਆਨ ਦੇ ਪ੍ਰਥਾਏ ਆਇਆ ਬਾਣੀ ਵਿੱਚ
ਗੁਰਬਾਣੀ ਦੇ ਉਪਦੇਸ਼ ਵਾਸਤੇ ਆਇਆ ਹੈ
ਠੀਕ ਹੈ ਜੀ। ਗੁਰਬਾਣੀ ਦਾ ਉਪਦੇਸ਼ ਗਿਆਨ ਹੈ, ਕੋਈ ਇਹ ਬਾਹਰਲੀ ਦੁਨੀਆ ਵਿੱਚ ਕੋਈ ਪੰਜ
ਗਿਆਨ ਹੋ ਰਹਾ ਇਹਨਾਂ ਦਾ।
ਠੀਕ ਹੈ ਜੀ,
ਰਾਮਚੰਦ।
ਠੀਕ ਹੈ ਜੀ, ਠੀਕ ਹੈ ਜੀ। ਕੋਈ ਬਾਹਰ ਜਿਸ ਤਰ੍ਹਾਂ ਇਹ ਕਹਿੰਦੇ ਆ ਕਿ ਆਪਾਂ ਨੂੰ ਭੁਲੇਖਾ ਪੈਂਦਾ ਕਿ ਉਹ ਬਾਹਰ ਕੋਈ ਪੰਜ ਭੂਤਕ ਸਰੀਰ ਹੈ, ਉਹਦੇ ਬਾਰੇ ਨੀ ਗੁਰਬਾਣੀ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਕੀਤਾ ਤਾਂ ਸਿਰਫ ਤਤ ਗਿਆਨ ਵਾਸਤੇ ਕੀਤਾ।
ਗੁਰਬਾਣੀ ਗੱਲੇ ਸੁਰਤ ਮਤ ਬੰਦ ਬੁੱਧ ਦੀ ਕਰਦੀ ਹੈ।
ਠੀਕ ਹੈ ਜੀ,
ਹਾਂਜੀ। ਇਹ ਸਰੀਰ ਵੀ ਹੈ ਤਾਂ ਉਹਦੇ ਚ ਗੱਲ ਤਾਂ ਬੋਲਣ ਵਾਲਾ ਜੀਵ ਤਾਂ ਆਤਮਾ ਹੀ ਹੈ। ਜੇ ਗੁਰੂ ਨਾਨਕ ਦਾ ਸਰੀਰ ਵੀ ਹੈ ਤਾਂ ਉੱਥੇ ਤਾਂ ਬੋਲਣ ਵਾਲੇ ਤਾਂ ਬੋਲੇ ਪਰ ਸ੍ਰੀ ਸਤ ਸਰੂਪ ਬੋਲਣ ਵਾਲੇ ਦੀ ਗੱਲ ਕੀਤੀ ਹੈ, ਬੋਲਣ ਤਾਂ ਫਿਰ ਵੀ ਹੋਈ ਹੈ, ਬੋਲਣ ਵਾਲਾ ਤਾਂ ਦੀਨਾ ਨਹੀਂ ਹੈ, ਪਰ ਇੱਥੇ ਬੋਲਣ ਵਾਲੇ ਦੀ ਗੱਲ ਨਹੀਂ ਹੈ, ਤੇ ਬੋਲ ਦੀ ਗੱਲ ਹੈ, ਜੋ ਬੋਲਿਆ ਗਿਆ ਉਹਦੀ ਗੱਲ ਹੈ।
ਠੀਕ ਹੈ ਜੀ,
ਜੋ ਕੁਛ ਬੋਲਿਆ ਗਿਆ ਉਹਦੀ ਗੱਲ ਹੈ ਇੱਥੇ। ਜਿਹੜਾ ਰਾਹ ਤੇ ਚੱਲਣਾ ਹੈ, ਚੱਲਣਾ ਕਿਹੜੇ ਰਾਹ ਤੇ ਜਰੀਏ ਸਵਾਰੀ ਨਾਲ ਚੱਲਣਾ ਆਪਾਂ ਕਿਹਦੇ ਰਾਹ ਦੇ ਉੱਤੇ, ਸਾਡੇ ਕੋਲ ਸਵਾਰੀ ਕੀ ਹੈ, ਸਾਡੇ ਕੋਲ ਗੁਰਬਾਣੀ ਹੀ ਸਵਾਰੀ ਹੈ, ਇਹਦੇ ਆਸਰੇ ਨਾਲ ਚੱਲਣਾ ਸੀ, ਗੁਰਬਾਣੀ ਦੇ ਆਸਰੇ ਨੂੰ ਜਿੱਧਰ ਨੂੰ ਲੈ ਕੇ ਜਾਂਦੀ ਹੈ। ਬਿਨਾਂ ਰਸਤੇ ਤੇ ਰਾਹ ਨਹੀਂ ਜਾ ਸਕਦਾ, ਇਹ ਖਾਸ ਰਸਤੇ ਤੇ ਜਾਊਗਾ ਰਾਹ, ਖੇਤਾਂ 'ਚ ਨਹੀਂ ਜਾ ਸਕਦਾ ਉਹ, ਬਾਕਾਇਦਾ ਉਹਦਾ ਰਸਤਾ ਬਣਿਆ ਹੁੰਦਾ, ਇਸ ਕਰਕੇ ਬਾਕਾਇਦਾ ਇੱਕ ਮਾਰਗ ਹੈ, ਉਸ ਮਾਰਗ ਹੀ ਜਾਊਗਾ। ਅਸੀਂ ਕਹਾਂਗੇ ਡਿਸਕ੍ਰਾਈਬ ਕੀਤਾ ਹੋਇਆ ਮਾਰਗ ਹੈ ਇਹਦੇ ਵਿੱਚ ਗੁਰਬਾਣੀ 'ਚ।
ਠੀਕ ਹੈ ਜੀ,
ਜਿੱਧਰੋਂ ਮੂੰਹ ਹੋ ਗਿਆ ਉਹ ਨਹੀਂ ਹੱਥ ਕਰ ਸਕਦੇ ਅਸੀਂ।
ਠੀਕ ਹੈ ਜੀ, ਇਹ ਆਪਾਂ ਨੂੰ ਹੁਣ ਗੱਲ ਸਾਫ਼ ਹੋ ਗਈ ਹੈ ਕਿ ਦਸ਼ਰਥ ਦਾ ਸ਼ਬਦ ਹੈ ਉਹ ਕਿਸ ਪ੍ਰਥਾ ਬਾਣੀ ਵਿੱਚ ਵਰਤਿਆ ਗਿਆ ਜੀ।